तुम गणते किने न पायो सच्चे अलख
साहिब
अपारा।
सतगुरु सच्चे पातशाह फरमाउंदे ने, ऐ वाहिगुरु तू सच्चा है ते जिथे भी पाठ आवे अलख करने सच्चे अलख अपारा। तुसी लखण तो रहत हो ते अपारा दार्थ पारावार तू रहत हो। तू गणते किने ना पायो ते थानू गिणती मिणती करके किसे ने भी नहीं प्राप्त किया। इहदा मतलब जे कोई विद्वान आखे भई मैं इन्नी डिग्री ली हुई है ते मैं इन्नी विद्या पढ़ी हुई है मैं ते रब नू मिल ही सकांगा, नहीं एहो जी गिणती नाल भी नहीं तू प्राप्त हो सकदा। जे कोई ये आखे भई मैं इन्ने चलीसे कढ़े ने, इन्ने तीर्थ इशनान किए ने, इन्ने पुन दान किए ने, इन्नियां माला फेरिया ने, मैं इन्ने कोई होर धर्म कर्म किए ने, एहो जी गिणती गिण दे नाल भी तू गणता किना ना पायो। एहो जी गिणती करन दे नाल भी किसे ने तेनू प्राप्त नहीं किया। तू इन्हां गिणतियां मिणतियां तो रहत ही है।
पढ़िया मूरख आखिए जिस लब लोभ
साहिब
अहंकारा।
सतगुरु सच्चे पातशाह फरमाउंदे ने, पायो ते पढ़िया होया भी मूर्ख बेवकूफ आखीदा है जिस दे मन दे विच लब खाण पीण दा चस्का है। जिहड़ा कुछ आउंदा है बस खाई जांदा है, पूरा भी जबान ते कंट्रोल नहीं, ते लोभ माया दा लोभ लालच करदा है ते फिर हंकार करदा है अपने गुण दा भी मैं बड़ा गुणी हाँ, मैं बड़ा अच्छा कीर्तन करदा, मैं बड़ी सोहनी कथा करदा। ते जिहड़ा पाए इहो जे लब लोभ हंकार वाला मनुख है वो ते पढ़िया मूर्ख आखीदा है।
ना पढ़िए ना बुझिए गुरमति
साहिब
विचारा।
सतगुरु सच्चे पातशाह फरमाउंदे ने, भाई असी गुरु दी मत नूं धारण करके ये विचारिया है, की विचारिया है, नाउ पढ़ी है भी हमेशा लई हर गुरसिख माई पाए नूं नाम ही पढ़ना चाहिए, नाम दी पढ़ाई करनी चाहिए है, ते नाउ बुझी है ते नाम नूं ही सर्वोत्तम साधन समझना चाहिए है, क्योंकि नाम जप के ही कल्याण होनी है। होर जिन्नियां मर्जी पढ़ाइयां पढ़ लईए, डिग्रियां लै लईए, उहदे नाल कल्याण नहीं हो सकदी। आ जिहड़ी सतगुरु दी बाणी है इह नाम स्वरूप है, इहदे विच नाम दी ही महिमा है। नाउ पढ़ी है इह गुरबाणी नूं पढ़ो ते गुरबाणी तों प्रेरणा लै के ते नाम जपो ते नाम नूं ही सब तों उत्तम समझो। इह गुरमत द्वारा असां विचार कीती है।
गुरमति नाम धन खटिया भगति भरे
साहिब
भंडारा।
सतगुरु सच्चे पातशाह फरमाउंदे ने, भाई असी ते गुरु दी मत नूं धारण करके वाहिगुरु दे नाम रूपी धन नूं खटिया है, धन नूं जमा कीता है। भगती परे भंडारा हुण साडे पास जिहड़े मन बुद्धि रूपी भंडारे ने अथवा इंद्रियां रूप भंडारे ने उह वी भगती दे नाल भरे होए हन।
निर्मल नाम मन्या दर
साहिब
सचै
सतगुरु सच्चे पातशाह फरमाउंदे ने, भाई असां ते जिहड़ा वाहिगुरु दा निर्मल नाम है, पवित्र नाम है, उहनू मन्निया है, उहदी कमाई कीती है। दर सच्चै सचियारा, ते जिन्हें वाहिगुरु दे निर्मल नाम नू मन्निया है उस वाहिगुरु दे सच्चे दर दे विच सचखंड दरबार दे विच भी वह सचियार हो
जिस
जांदा।
दा जियो प्राण है अंतर जोत
साहिब
अपारा।
सतगुरु सच्चे पातशाह फरमाउंदे ने, भाई जिसका ये जियो जिंद जान है ते जिसका ये प्राण दिता होया है, क्योंकि ये जीव जिंद जान भी ते प्राण सुवास भी वाहिगुरु दी दात है, अंतर जोत अपारा, ते उहदी ही उसे अकाल पुरख वाहिगुरु दी ही जिहड़ी अखंड जोत है वो साडे अंदर वरत रही है। अपारा दा अर्थ जो पारावार तो रहत अकाल पुरख है, उहदी ही जोत साडे अंदर वरत रही है। ए शरीरा मेरिया हर तों मैं जोत रखी, तां तू जग मैं आया, जोत तों मुराद चैतन सत्ता दा है, वो चैतन सत्ता दी जोत वाहिगुरु ने साडे अंदर टकाई हुई है।
सच्चा शाह हो एक तू होर जगत बन
साहिब
जारा।
सतगुरु सच्चे पातशाह फरमाउंदे ने, हे वाहिगुरु जी सच्चा शाह नाम धन दा मालिक इक्को तू है, ਹੋਰ ਜਗਤ ਵਣਜਾਰਾ, ਹੋਰ ਜਿਤਨਾ ਵੀ ਸੰਸਾਰ ਹੈ ਉਹ ਤੇ ਵਣਜਾਰਾ ਹੈ। ਉਹ ਕਰਮਾਂ ਦਾ ਵਪਾਰੀ ਹੈ ਤੇ ਨਾਮ ਧੰਨ ਦਾ ਸੱਚਾ ਸ਼ਾਹ ਮਾਲਕ ਤੂੰ ਹੈ। ਹਾਂ, ਜਿਹੜੇ ਸਿੱਖ ਰੂਹ ਵਣਜਾਰੇ ਨੇ ਉਹਨਾਂ ਨੂੰ ਤੂੰ ਨਾਮ ਦਾ ਵੀ ਇਹ ਜਿਹੜਾ ਨਾਮ ਦਾ ਵੀ ਧੰਨ ਬਖਸ਼ਿਸ਼ ਕਰ ਦਿੰਦਾ, ਜਿਹਦੇ ਨਾਲ ਉਹਨਾਂ ਦਾ ਜੀਵਨ ਸਫਲ ਹੁੰਦਾ ਹੈ।
ਲੋਕ ਮਹੱਲਾ ਪਹਿਲਾ, ਮਿਹਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਦੌਲਤ ਖਾਂ ਨਵਾਬ ਨੇ ਬੇਨਤੀ ਕੀਤੀ। ਕਹਿਣ ਲੱਗਾ ਸੱਚੇ ਪਾਤਸ਼ਾਹ, ਬਈ ਮੈਂ ਵੀ ਮੁਸਲਮਾਨ ਹਾਂ ਅਤੇ ਮੈਨੂੰ ਇਹ ਦੱਸੋ ਵੀ ਸਹੀ ਮੁਸਲਮਾਨ ਕਿਹੋ ਜਿਹਾ ਹੁੰਦਾ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਵਾਬ ਦੌਲਤ ਖਾਂ ਨੂੰ ਅਗਲੇ ਸ਼ਲੋਕ ਵਿੱਚ ਉਪਦੇਸ਼ ਦਿੱਤਾ ਹੈ। ਮਿਹਰ ਮਸੀਤ, ਜਿਹੜੀ ਰੱਬੀ ਮਿਹਰ ਹੈ ਇਹਨੂੰ ਮਸੀਤ ਬਣਾ ਲਵੇ, ਕਿਉਂਕਿ ਜਿਹੜਾ ਮਸੀਤ ਹੈ ਇਹ ਮੁਸਲਮਾਨਾਂ ਦਾ ਧਰਮ ਸਥਾਨ ਹੁੰਦਾ। ਉਹ ਉੱਥੇ ਬੈਠ ਕੇ ਰੱਬ ਦੀ ਇਬਾਦਤ ਕਰਦੇ ਨੇ। ਪਰ ਹਜ਼ੂਰ ਕਹਿੰਦੇ ਜਿਹੜੀ ਰੱਬੀ ਮਿਹਰ ਹੈ ਇਹਨੂੰ ਮਸੀਤ ਬਣਾ ਲਓ। ਅਤੇ ਸਿਦਕ ਮੁਸੱਲਾ, ਸਿਦਕ ਦਾ ਅਰਥ ਹੈ ਜਿਹੜਾ ਵਾਹਿਗੁਰੂ 'ਤੇ ਯਕੀਨ ਕਰਨਾ, ਉਸ ਅਕਾਲ ਪੁਰਖ ਵਾਹਿਗੁਰੂ 'ਤੇ ਭਰੋਸਾ ਕਰਨਾ। ਮੁਸੱਲਾ ਇਹ ਭਾਈ ਆਸਨ ਵਿਛਾਓ, ਜਿਵੇਂ ਮੁਸਲਮਾਨ ਲੋਕ ਜਦੋਂ ਨਮਾਜ਼ ਪੜ੍ਹਦੇ ਨੇ ਹੇਠਾਂ ਇੱਕੋ ਆਸਨ ਵਿਛਾਉਂਦੇ ਨੇ, ਉਹਦੇ ਉੱਤੇ ਬੈਠ ਕੇ ਨਮਾਜ਼ ਪੜ੍ਹਦੇ ਨੇ, ਉਹਨੂੰ ਮੁਸੱਲਾ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਮਿਹਰ ਮਸੀਤ, ਜਿਹੜੀ ਰੱਬ ਦੀ ਮਿਹਰ ਹੈ ਇਹਨੂੰ ਮਸੀਤ ਬਣਾਓ, ਅਤੇ ਜਿਹੜਾ ਵਾਹਿਗੁਰੂ 'ਤੇ ਯਕੀਨ ਕਰਨਾ ਇਹਨੂੰ ਆਸਨ ਬਣਾਓ। ਹੱਕ ਹਲਾਲ ਕੁਰਾਨ, ਹਜ਼ੂਰ ਕਹਿੰਦੇ ਭਾਈ ਜਿਹੜਾ ਹੱਕ ਦਾ ਅਰਥ ਹੈ ਸੱਚ ਬੋਲਣਾ, ਇਹੀ ਕੁਰਾਨ ਪੜ੍ਹਨੀ ਹੈ, ਕਿਉਂਕਿ ਸੱਚ ਬੋਲਣਾ ਇਹੀ ਸਭ ਤੋਂ ਵੱਡਾ ਧਰਮ ਹੈ। ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ, ਅਸਲੀ ਕੁਰਾਨ ਇਹੀ ਪੜ੍ਹਨੀ ਜਿਹੜਾ ਸੱਚ ਬੋਲਣਾ। ਅਤੇ ਨਾਲ ਹੀ ਹਲਾਲ ਦਾ ਅਰਥ ਹੈ, ਹਲਾਲ ਉਹ ਹੈ ਜਿਹੜੀ ਧਰਮ ਦੀ ਕਿਰਤ ਕਰਕੇ ਖਾਣਾ, ਦਸਾਂ ਨੌਹਾਂ ਦੀ ਕਮਾਈ ਕਰਕੇ ਖਾਣਾ, ਇਹੀ ਭਾਈ ਹਲਾਲ ਹੈ। ਕਿਉਂਕਿ ਜਿਹੜੇ ਮੁਸਲਮਾਨ ਲੋਕ ਨੇ ਉਹ ਹਲਾਲ ਨੂੰ ਖਾਣਾ ਆਪਣਾ ਹੱਕ ਸਮਝਦੇ ਨੇ, ਪਰ ਗੁਰੂ ਮਹਾਰਾਜ ਕਹਿੰਦੇ ਭਾਈ ਜਿਹੜਾ ਧਰਮ ਦੀ ਕਿਰਤ ਕਰਕੇ ਖਾਣਾ, ਇਹੀ ਹਲਾਲ ਹੈ, ਇਹ ਸਫਲ ਕਮਾਈ ਹੈ, ਇਹਨੂੰ ਖਾਣ ਦਾ ਹਰ ਵਿਅਕਤੀ ਨੂੰ ਹੱਕ ਹੈ। ਅਤੇ ਜਿਹੜਾ ਪਰਾਇਆ ਹੱਕ ਹੈ ਉਹ ਕਿਸੇ ਨੂੰ ਵੀ ਖਾਣ ਦੀ ਇਜਾਜ਼ਤ ਨਹੀਂ ਹੋ ਸਕਦੀ। ਸੱਚ ਬੋਲਣਾ ਕੁਰਾਨ ਹੈ ਅਤੇ ਧਰਮ ਦੀ ਕਿਰਤ ਕਰਕੇ ਖਾਣਾ ਇਹ ਭਾਈ ਹਲਾਲ ਹੈ।
ਸ਼ਰਮ ਸੁਨਤ ਸੀਲ ਰੋਜ਼ਾ ਉਹ ਮੁਸਲਮਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੀ ਕਹਿੰਦੇ ਸ਼ਰਮ, ਵਿਸ਼ਿਆਂ ਵਿਕਾਰਾਂ ਵੱਲੋਂ ਸ਼ਰਮ ਧਾਰਨ ਕਰਨੀ, ਲੱਜਿਆ ਰੱਖਣੀ, ਇਹੀ ਸੁਨਤ ਕਰਵਾਉਣੀ ਹੈ। ਸੁਨਤ ਮੁਸਲਮਾਨ ਨੂੰ ਖਤਨਾ ਕਰਵਾਉਂਦੇ ਨੇ, ਗੁਪਤੰਗਾਂ ਦਾ ਮਾਸ ਕੱਟਦੇ ਨੇ, ਜਿਹਨੂੰ ਸੁਨਤ ਕਰਵਾਉਣੀ ਕਹਿੰਦੇ ਨੇ। ਕਹਿੰਦੇ ਦੋ ਫਿਰਕੇ ਨੇ ਮੁਸਲਮਾਨਾਂ ਦੇ, ਸ਼ੀਆ ਅਤੇ ਸੁੰਨੀ, ਅਤੇ ਜਿਹੜੇ ਸੁੰਨੀ ਨੇ ਉਹ ਸੁਨਤ ਕਰਵਾਉਂਦੇ ਨੇ, ਉਹ ਵਧੇਰੇ ਕੱਟੜ ਹੁੰਦੇ ਨੇ, ਅਤੇ ਦੂਸਰੇ ਸ਼ੀਆ ਹੁੰਦੇ ਨੇ ਉਹ ਸੁਨਤ ਨਹੀਂ ਕਰਵਾਉਂਦੇ, ਅਤੇ ਕਈ ਉਹਨਾਂ ਵਿੱਚੋਂ ਕੇਸ ਵੀ ਸਹੀ ਸਲਾਮਤ ਰੱਖਦੇ ਨੇ। ਹਜ਼ੂਰ ਕਹਿੰਦੇ ਨੇ ਸ਼ਰਮ ਸੁਨਤ, ਜਿਹੜੀ ਵਿਸ਼ਿਆਂ ਵੱਲੋਂ ਸ਼ਰਮ ਲੱਜਿਆ ਰੱਖਣੀ ਹੈ, ਅਥਵਾ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਜਿਹੜਾ ਉੱਚਾ ਸੁੱਚਾ ਅਖਲਾਕ ਰੱਖਣਾ, ਇਹੀ ਭਾਈ ਸੁਨਤ ਕਰਨੀ ਹੈ। ਅਤੇ ਸੀਲ ਰੋਜ਼ਾ, ਜਿਹੜਾ ਸਹਿਨਸ਼ੀਲਤਾ ਵਾਲਾ ਸੁਭਾਅ ਧਾਰਨ ਕਰਨਾ, ਇਹ ਰੋਜ਼ਾ ਰੱਖਣਾ। ਹੋ ਮੁਸਲਮਾਨ, ਗੁਰੂ ਮਹਾਰਾਜ ਕਹਿੰਦੇ ਭਾਈ ਐਸੇ ਜਿਹੜੇ ਧਾਰਮਿਕ ਗੁਣਾਂ ਨੂੰ ਧਾਰਨ ਕਰਕੇ ਤੇ ਤੂੰ ਮੁਸਲਮਾਨ ਹੋ, ਇਹੋ ਜਿਹਾ ਮੁਸਲਮਾਨ ਬਣ।
ਕਰਣੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ।
ਮੁਸਲਮਾਨਾਂ ਦੇ ਮਤ ਵਿੱਚ ਇਹ ਵੀ ਲਿਖਿਆ ਹੋਇਆ, ਇੱਕ ਵਾਰੀ ਮੁਸਲਮਾਨ ਨੂੰ ਕਾਬੇ ਦਾ ਹੱਜ ਵੀ ਕਰਨਾ ਚਾਹੀਦਾ। ਉੱਥੇ ਇਹਨਾਂ ਦਾ ਇੱਕ ਵੱਡਾ ਪੀਰ ਹੈ, ਵੀ ਉਹਨੂੰ ਵੀ ਜਾ ਕੇ ਮਿਲਣਾ ਚਾਹੀਦਾ, ਅਤੇ ਕਲਮਾ ਵੀ ਪੜ੍ਹਨਾ ਚਾਹੀਦਾ, ਨਮਾਜ਼ ਵੀ ਪੜ੍ਹਨੀ ਚਾਹੀਦੀ ਹੈ। ਪਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਮਾਰ ਕੇ ਦਾ ਉਪਦੇਸ਼ ਦਿੰਦੇ ਨੇ, ਕਹਿੰਦੇ ਨੇ ਨਵਾਬ ਸਾਹਿਬ ਕਰਨੀ ਕਾਬਾ, ਜਿਹੜੀ ਰੱਬ ਦੀ ਬੰਦਗੀ ਕਰਨੀ ਹੈ ਇਹੀ ਕਾਬਾ ਹੈ। ਕਿਉਂਕਿ ਕਾਬਾ ਤੁਸੀਂ ਰੱਬ ਦਾ ਘਰ ਮੰਨਦੇ ਹੋ, ਪਰ ਜਿੱਥੇ ਵਾਹਿਗੁਰੂ ਦੀ ਬੰਦਗੀ ਭਗਤੀ ਆ ਜਾਂਦੀ ਹੈ ਉੱਥੇ ਰੱਬ ਵੱਸਦਾ, ਇਸੇ ਲਈ ਕਰਨੀ ਕਾਬਾ। ਅਤੇ ਜਿਹੜੀ ਰੱਬ ਦੀ ਬੰਦਗੀ ਹੈ ਇਹੀ ਕਾਬਾ ਹੈ, ਇਹੀ ਰੱਬ ਦਾ ਘਰ ਹੈ। ਸੱਚ ਪੀਰ, ਅਤੇ ਜਿਹੜਾ ਸੱਚ ਬੋਲਣਾ, ਇਹੀ ਸਭ ਤੋਂ ਵੱਡਾ ਪੀਰ ਹੈ, ਧਾਰਮਿਕ ਆਗੂ ਹੈ। ਕਿਉਂਕਿ ਸੱਚ ਸਭ ਤੋਂ ਮਹਾਨ ਹੈ, ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ। ਜਿਹੜਾ ਸੱਚ ਬੋਲਣਾ ਹੈ ਇਹੀ ਪੀਰ ਹੈ, ਇਸ ਲਈ ਇਹਨੂੰ ਸੱਚ ਨੂੰ ਪੀਰ ਬਣਾਓ। ਕਲਮਾ ਕਰਮ ਨਿਵਾਜ, ਹਜ਼ੂਰ ਕਹਿੰਦੇ ਭਾਈ ਜਿਹੜਾ ਕਰਮ ਦਾ ਅਰਥ ਹੈ, ਜਿਹੜੇ ਵਾਹਿਗੁਰੂ ਦੀ ਬਖਸ਼ਿਸ਼ ਦੇ ਕਰਮ ਨੇ ਇਹੀ ਕਲਮਾ ਪੜ੍ਹਨਾ ਹੈ। ਅਤੇ ਨਿਵਾਜ ਅਤੇ ਜਿਹੜੀ ਭਾਈ ਮਨ ਦੇ ਵਿੱਚ ਨਿਮਰਤਾ ਧਾਰਨ ਕਰਨੀ ਹੈ, ਮਨ ਦੀ ਗਰੀਬੀ ਧਾਰਨ ਕਰਨੀ, ਇਹੀ ਨਿਵਾਜ ਪੜ੍ਹਨੀ ਹੈ।
ਤਸਬੀ ਸਾਤ ਇਸ ਭਾਵ ਸੀ ਨਾਨਕ ਰੱਖੇ ਲਾਜ।
ਮੁਸਲਮਾਨ ਲੋਕ ਤਸਬੀ ਵੀ ਫੇਰਦੇ ਨੇ, ਆਪਾਂ ਮਾਲਾ ਕਹਿ ਦਿੰਦੇ ਹਾਂ ਅਤੇ ਉਹ ਮੁਸਲਮਾਨ ਤਸਬੀ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਤਸਬੀ ਸਾ ਮਾਲਾ ਉਹ ਅੱਛੀ ਹੈ, ਤਸਬੀ ਉਹੀ ਪ੍ਰਵਾਨ ਹੈ ਜੋ ਤਿਸ ਭਾਵ ਸੀ ਜੋ ਉਸ ਮਾਲਕ ਦੇ ਮਨ ਨੂੰ ਪਾਉਂਦੀ ਹੈ। ਉਹ ਕਿਹੜੀ ਤਸਬੀ ਹੈ ਜਿਹੜੀ ਰੱਬ ਨੂੰ ਪਾਉਂਦੀ ਹੈ? ਭਗਤ ਕਬੀਰ ਜੀ ਨੇ ਲਿਖਿਆ ਹੈ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਂ, ਸਵਾਸ ਸਵਾਸ ਨੂੰ ਸੂਤ ਬਣਾ ਕੇ ਅਤੇ ਵਾਹਿਗੁਰੂ ਦੇ ਨਾਮ ਨੂੰ ਹੀਰੇ ਮੋਤੀਆਂ ਵਾਂਗ ਉਹਨਾਂ ਦੇ ਵਿੱਚ ਪਰੋ ਲੈਣਾ, ਇਹੀ ਅਸਲੀ ਤਸਬੀ ਹੈ, ਇਹੀ ਉਸ ਮਾਲਕ ਨੂੰ ਪਾਉਂਦੀ ਹੈ। ਵੀ ਜਿਹੜਾ ਸਵਾਸ ਗ੍ਰਹਿ ਸਿਮਰਨ ਕਰਦੇ ਰਹਿਣਾ, ਇਹ ਅਸਲੀ ਤਸਬੀ ਫੇਰਨੀ ਚਾਹੀਦੀ ਹੈ। ਨਾਨਕ ਰੱਖੇ ਲਾਜ, ਗੁਰੂ ਮਹਾਰਾਜ ਕਹਿੰਦੇ ਭਾਈ ਜਿਹੜਾ ਇਸ ਤਰ੍ਹਾਂ ਰੱਬ ਦੇ ਨਾਂ ਦੀ ਤਸਬੀ ਫੇਰਦਾ ਹੈ, ਆਉਂਦੇ ਜਾਂਦੇ ਸਵਾਸਾਂ ਦੇ ਨਾਲ ਹਰ ਵੇਲੇ ਰੱਬ ਦਾ ਨਾਮ ਲੈਂਦਾ ਹੈ, ਤੇ ਫਿਰ ਵਾਹਿਗੁਰੂ ਉਹਦੀ ਲੱਜਿਆ ਰੱਖਦਾ ਹੈ।
ਪਹਿਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ।
ਹੁਣ ਜਦੋਂ ਦੌਲਤ ਖਾਨ ਬਾਬ ਨੂੰ ਉਪਦੇਸ਼ ਦਿੱਤਾ ਜਾ ਰਿਹਾ ਸੀ, ਉਹਦੇ ਨਾਲ ਹੀ ਸ਼ਾਹੀ ਕਾਜੀ ਵੀ ਸੀ ਅਤੇ ਹੋਰ ਵੀ ਕਈ ਮੁਲਾਣੇ ਮੁਸਲਮਾਨ ਸਨ, ਔਰ ਉਹਨਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਇਹ ਸਵਾਲ ਕੀਤਾ, ਵੀ ਕਹਿਣ ਲੱਗੇ ਵੀ ਤੁਸੀਂ ਇਹ ਦੱਸੋ ਬਈ ਜਿਹੜਾ ਪਰਾਇਆ ਹੱਕ ਹੈ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ, ਵੀ ਮਨੁੱਖ ਨੂੰ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ? ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੇਖੌਫ ਅਤੇ ਨਿਡਰ ਹੋ ਕੇ ਜਿਹੜੀ ਸੱਚੀ ਗੱਲ ਸੀ ਉਹ ਉਹਨਾਂ ਦੇ ਸਾਹਮਣੇ ਆਖੀ, ਹੱਕ ਪਰਾਇਆ ਨਾਨਕਾ। ਧੰਨ ਗੁਰੂ ਨਾਨਕ ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ ਕਿ ਜਿਹੜਾ ਪਰਾਇਆ ਹੱਕ ਹੈ ਉਹ ਸੂਰ ਉਸ ਗਾਏ, ਉਸ ਮੁਸਲਮਾਨ ਦੇ ਲਈ ਸੂਰ ਦੇ ਬਰਾਬਰ ਹੈ, ਅਤੇ ਉਸ ਜਿਹੜਾ ਦੂਸਰਾ ਸ਼ਬਦ ਹੈ ਹਿੰਦੂਆਂ ਦੇ ਲਈ ਵਰਤੇ ਹੈ, ਵੀ ਮੁਸਲਮਾਨ ਦੇ ਲਈ ਸੂਰ ਦੇ ਬਰਾਬਰ ਹੈ ਅਤੇ ਉਸ ਹਿੰਦੂ ਦੇ ਲਈ ਗਾਏ ਉਹ ਗਾਂ ਦੇ ਬਰਾਬਰ ਹੈ। ਭਾਵ ਮੁਸਲਮਾਨ ਸੂਰ ਦੇ ਮਾਸ ਨੂੰ ਖਾਣਾ ਬੁਰਾ ਸਮਝਦੇ ਨੇ ਅਤੇ ਹਿੰਦੂ ਲੋਕ ਗਊ ਦੇ ਮਾਸ ਨੂੰ ਖਾਣਾ ਇੱਕ ਬਹੁਤ ਵੱਡਾ ਪਾਪ ਗਿਣਦੇ ਨੇ, ਪਰ ਹਜ਼ੂਰ ਕਹਿੰਦੇ ਜਿਵੇਂ ਮੁਸਲਮਾਨ ਸੂਰ ਤੋਂ ਨਫ਼ਰਤ ਕਰਦਾ ਅਤੇ ਹਿੰਦੂ ਗਾਂ ਦੇ ਮਾਸ ਤੋਂ ਨਫ਼ਰਤ ਕਰਦੇ ਨੇ, ਅਤੇ ਇਸੇ ਤਰ੍ਹਾਂ ਪਰਾਏ ਹੱਕ ਨੂੰ ਵੀ ਸਮਝਣਾ ਚਾਹੀਦਾ ਹੈ, ਪਰਾਏ ਹੱਕ ਖਾਣ ਤੋਂ ਹਮੇਸ਼ਾ ਲਈ ਪਰਹੇਜ਼ ਕਰਨਾ ਚਾਹੀਦਾ ਹੈ।
ਗੁਰ ਪੀਰ ਹਮ ਤਾ ਭਰੇ ਜਾਂ ਮੁਰਦਾਰ ਨ ਖਾਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਹਿੰਦੂਆਂ ਦਾ ਕੋਈ ਗੁਰੂ ਹੁੰਦਾ ਅਤੇ ਮੁਸਲਮਾਨਾਂ ਦਾ ਪੀਰ ਹੁੰਦਾ, ਯਾਦ ਰੱਖੋ ਹਿੰਦੂਆਂ ਦਾ ਗੁਰੂ ਅਤੇ ਮੁਸਲਮਾਨਾਂ ਦਾ ਪੀਰ ਹਾਮਾ ਤਾਂ ਭਰੇ, ਤਾਂ ਹੀ ਤੁਹਾਡੀ ਹਾਮੀ ਭਰੇਗਾ, ਕੋਈ ਤੁਹਾਡੀ ਸਿਫਾਰਿਸ਼ ਕਰੇਗਾ ਜਾਂ ਮੁਰਦਾਰ ਨਾ ਖਾਏ। ਜੇ ਤੁਸੀਂ ਮੁਰਦਾਰ ਨਹੀਂ ਖਾਵੋਗੇ, ਮੁਰਦਾਰ ਕੀ ਹੈ? ਸਤਿਗੁਰੂ ਨੇ ਪਿੱਛੇ ਆਖਿਆ ਸੀ ਕੂੜ ਬੋਲ ਮੁਰਦਾਰ ਖਾਏ, ਝੂਠ ਬੋਲ ਕੇ ਪਰਾਇਆ ਹੱਕ ਖਾਣਾ ਇਹ ਮੁਰਦਾਰ ਹੈ। ਜੇ ਤੁਸੀਂ ਮੁਰਦਾਰ ਨਹੀਂ ਖਾਵੋਗੇ, ਹਰਾਮ ਨਹੀਂ ਖਾਵੋਗੇ, ਤਾਂ ਹੀ ਤੁਹਾਡੇ ਗੁਰੂ ਪੀਰ ਹਾਮੀ ਭਰ ਸਕਦੇ ਨੇ। ਅਥਵਾ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਜਿਹੜੇ ਲੋਕ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਮੰਨਦੇ ਸਨ ਅਤੇ ਮੁਸਲਮਾਨ ਪੀਰ ਸਮਝਦੇ ਸਨ, ਉਹ ਸਾਂਝਾ ਉਪਦੇਸ਼ ਦਿੰਦੇ ਨੇ, ਭਾਈ ਜਿਹੜੇ ਸਾਰਿਆਂ ਦੇ ਸਾਂਝੇ ਗੁਰੂ ਪੀਰ ਨੇ ਉਹ ਵੀ ਤੁਹਾਡੀ ਤਾਂ ਹੀ ਹਾਮੀ ਭਰਨਗੇ, ਭਾਵ ਅਸੀਂ ਤੁਹਾਡੀ ਹਾਮੀ ਤਾਂ ਹੀ ਭਰਾਂਗੇ ਜਾਂ ਮੁਰਦਾਰ ਨਾ ਖਾਏ। ਜੇ ਤੁਸੀਂ ਮੁਰਦਾਰ ਨਹੀਂ ਖਾਵੋਗੇ, ਝੂਠ ਬੋਲ ਕੇ ਕਿਸੇ ਦਾ ਹੱਕ ਨਹੀਂ ਖਾਵੋਗੇ, ਤੇ ਫਿਰ ਅਸੀਂ ਤੁਹਾਡੀ ਹਾਮੀ ਭਰ ਸਕਦੇ ਹਾਂ।
ਗੱਲੀ ਪਿਸਤ ਨਾ ਜਾਈਐ ਛੁੱਟੈ ਸੱਚ ਕਮਾਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਾਜੀ ਨੂੰ ਕਹਿੰਦੇ ਨੇ, ਕਾਜੀ ਸਾਹਿਬ ਗੱਲਾਂ ਦੇ ਨਾਲ ਤੇ ਬਿਸ਼ਤ ਵਿੱਚ ਨਹੀਂ ਜਾਇਆ ਜਾ ਸਕਦਾ, ਛੁੱਟੈ ਸੱਚ ਕਮਾਏ, ਉੱਥੇ ਸੱਚ ਦੀ ਕਮਾਈ ਕਰਕੇ ਛੁਟਕਾਰਾ ਹੋਣਾ, ਇਸ ਲਈ ਤੁਸੀਂ ਸੱਚੀ ਕਿਰਤ ਕਰੋ ਸੱਚੀ ਦੇ ਨਾਲ ਸੁੱਚੀ ਕਿਰਤ ਵੀ ਕਰੋ, ਜਿਹਦੇ ਵਿੱਚ ਝੂਠ ਨਾ ਬੋਲਿਆ ਜਾਵੇ, ਘੱਟ ਨਾ ਤੋਲਿਆ ਜਾਵੇ ਅਤੇ ਕਿਸੇ ਦਾ ਹੱਕ ਨਾ ਮਾਰਿਆ ਜਾਵੇ, ਕਿਸੇ ਦਾ ਦਿਲ ਨਾ ਦੁਖਾਇਆ ਜਾਵੇ। ਐਸੀ ਤੁਸੀਂ ਸੱਚ ਦੀ ਕਿਰਤ ਕਰੋ, ਧਰਮ ਦੀ ਕਿਰਤ ਕਰੋ, ਦਸਾਂ ਨੋਹਾਂ ਦੀ ਕਮਾਈ ਕਰੋ, ਵੀ ਤਾਂ ਹੀ ਤੁਸੀਂ ਅੱਗੇ ਜਾ ਕੇ ਛੁੱਟ ਸਕਦੇ ਹੋ।
ਮਾਰਣ ਪਾਹੇ ਹਰਾਮ ਮਹਿ ਹੋਏ ਹਲਾਲ ਨ ਜਾਏ।
ਤੇ ਫਿਰ ਜਿਹੜੇ ਸ਼ਾਹੀ ਕਾਜ਼ੀ ਤੇ ਇਹਦੇ ਨਾਲ ਹੋਰ ਵੀ ਜਿਹੜੇ ਮੌਲਵੀ ਸਨ, ਉਹਨਾਂ ਨੇ ਗੁਰੂ ਮਹਾਰਾਜ ਤੇ ਸਵਾਲ ਕੀਤਾ, ਕਹਿੰਦੇ ਮਹਾਰਾਜ ਜੇ ਕੋਈ ਆਦਮੀ ਕੋਈ ਕਿਸੇ ਦਾ ਹੱਕ ਖੋਹ ਕੇ ਮਾਰ ਕੇ ਕਿਸੇ ਵੀ ਢੰਗ ਦੇ ਨਾਲ ਝੂਠ ਬੋਲ ਕੇ ਚਾਹੇ ਕਿਸੇ ਵੀ ਢੰਗ ਦੇ ਨਾਲ ਕਿਸੇ ਦਾ ਹੱਕ ਖੋਹ ਕੇ ਅਤੇ ਜੇ ਉਹਦੇ ਵਿੱਚੋਂ ਕੋਈ ਪੁੰਨ ਦਾਨ ਕਰ ਦੇਵੇ ਫਿਰ ਤਾਂ ਉਹ ਹਲਾਲ ਹੋ ਹੀ ਜਾਂਦਾ ਹੋਵੇਗਾ। ਕਿਉਂਕਿ ਸਾਡੇ ਲੋਕਾਂ ਦਾ ਵੀ ਇਹ ਸੁਭਾਵ ਹੈ, ਉਹ ਕਈ ਵਾਰੀ ਕਹਿੰਦੇ ਨੇ ਜੇ ਹੁਣ ਝੂਠ ਬੋਲ ਕੇ ਅਤੇ ਜਾਂ ਕੋਈ ਚੋਰੀ ਕਰਕੇ ਕਿਸੇ ਦਾ ਮਾਲ ਕਿਸੇ ਦਾ ਧਨ ਖੋਹ ਕੇ ਜੇ ਅਸੀਂ ਉਹਦੇ ਵਿੱਚੋਂ ਅਖੰਡ ਪਾਠ ਕਰਵਾ ਦਈਏ ਕੋਈ ਜਾਂ ਅਸੀਂ ਲੰਗਰ ਛਕਾ ਦਈਏ ਫਿਰ ਤਾਂ ਉਹ ਸਾਡੀ ਹਰਾਮ ਦੀ ਕਮਾਈ ਹਲਾਲ ਹੋ ਸਕਦੀ ਹੋਵੇਗੀ। ਤਾਂ ਗੁਰੂ ਮਹਾਰਾਜ ਇਹਦਾ ਜਵਾਬ ਦਿੰਦੇ ਨੇ, ਮਾਰਨ ਪਾਹੇ ਹਰਾਮ ਮਹਿ। ਜਿਹੜਾ ਹਰਾਮ ਹੈ, ਹਰਾਮ ਉਸ ਚੀਜ਼ ਨੂੰ ਕਹਿੰਦੇ ਨੇ ਜਿਸ ਨੂੰ ਖਾਣ ਦਾ ਸਾਨੂੰ ਕੋਈ ਹੱਕ ਨਾ ਹੋਵੇ। ਹਜ਼ੂਰ ਕਹਿੰਦੇ ਨੇ ਮਾਰਨ ਪਾਹੇ ਹਰਾਮ ਮਹਿ, ਵੀ ਜੇ ਅਸੀਂ ਹਰਾਮ ਦੇ ਵਿੱਚ ਭਾਵ ਜਿਹੜਾ ਕੋਈ ਮੁਰਦਾਰ ਹੈ ਉਹਦੇ ਵਿੱਚ ਮਾਰਨ ਦਾ ਅਰਥ ਹੈ ਮਸਾਲੇ ਪਾ ਦਈਏ, ਮਿਰਚ ਮਸਾਲੇ ਪਾ ਕੇ, ਅਤੇ ਜਿਹੜਾ ਕੋਈ ਹੋਰ ਮਰੇ ਪਸ਼ੂ ਦਾ ਮਾਸ ਉਹਨੂੰ ਰਿੰਨ ਲਈਏ, ਹੋਏ ਹਲਾਲ ਨਾ ਜਾਏ। ਸਤਿਗੁਰੂ ਕਹਿਣ ਲੱਗੇ ਤੁਸੀਂ ਦੱਸੋ ਹਲਾਲ ਹੋ ਸਕਦਾ? ਮੁਸਲਮਾਨਾਂ ਦੇ ਮਤ ਦੇ ਅਨੁਸਾਰ ਹਲਾਲ ਉਹੀ ਹੈ ਜਿਹਦੇ ਉੱਤੇ ਬਿਸਮਿੱਲਾ ਕਹਿ ਕੇ ਕਲਮਾ ਪੜ੍ਹ ਕੇ ਢਾਈ ਛੁਰੀਆਂ ਫੇਰ ਕੇ ਕੋਹਿਆ ਜਾਵੇ, ਉਸਨੂੰ ਉਹ ਹਲਾਲ ਕਹਿੰਦੇ ਨੇ ਜਾਂ ਕੁੱਠਾ ਕਹਿੰਦੇ ਨੇ। ਅਤੇ ਸਤਿਗੁਰੂ ਕਹਿੰਦੇ ਨੇ ਜੇ ਹੁਣ ਕੋਈ ਹੋਰ ਆਮ ਮਰੇ ਪਸ਼ੂ ਦਾ ਮਾਸ ਮਸਾਲਾ ਪਾ ਕੇ ਰਿੰਨ ਲਈਏ ਤਾਂ ਕੀ ਉਹ ਹਲਾਲ ਹੋ ਸਕਦਾ? ਅਤੇ ਇਹ ਕਹਿਣ ਲੱਗੇ ਨਹੀਂ, ਐਸਾ ਨਹੀਂ ਹੋ ਸਕਦਾ, ਸਾਡੀ ਸ਼ਰ੍ਹਾਂ ਸਾਡਾ ਧਰਮ ਇਸ ਤਰ੍ਹਾਂ ਨਹੀਂ ਮੰਨਦਾ। ਅਤੇ ਗੁਰੂ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜੇ ਮਸਾਲਾ ਪਾਉਣ ਦੇ ਨਾਲ ਜਿਹੜਾ ਮੁਰਦਾਰ ਹੈ, ਹਰਾਮ ਹੈ, ਉਹ ਹਲਾਲ ਮਾਸ ਨਹੀਂ ਬਣ ਸਕਦਾ, ਅਤੇ ਜਿਹੜਾ ਪਰਾਇਆ ਹੱਕ ਹੈ ਉਹ ਵੀ ਤਾਂ ਹਰਾਮ ਹੈ। ਜੇ ਅਸੀਂ ਉਹਦੇ ਵਿੱਚੋਂ ਕੋਈ ਪੁੰਨ ਦਾਨ ਦਾ ਕੋਈ ਮਾੜਾ ਮੋਟਾ ਮਸਾਲਾ ਵੀ ਪਾ ਦਈਏ ਤਾਂ ਉਹ ਵੀ ਕਦੀ ਹਲਾਲ ਨਹੀਂ ਹੋਵੇਗਾ, ਉਹ ਵੀ ਕਦੇ ਸਫਲ ਨਹੀਂ ਹੋਵੇਗਾ, ਉਹ ਵੀ ਧਰਮ ਦਾ ਹੱਕ ਨਹੀਂ ਬਣੇਗਾ ਅਤੇ ਨਾ ਹੀ ਵਾਹਿਗੁਰੂ ਉਸ ਨੂੰ ਪ੍ਰਵਾਨ ਕਰੇਗਾ।
ਨਾਨਕ ਗਲੀ ਕੂੜੀ ਕੂੜੋ ਪੱਲੇ ਪਾਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਇਹ ਮੁਸਲਮਾਨ ਲੋਗੋ, ਤੁਹਾਡੀਆਂ ਸਾਰੀਆਂ ਗੱਲਾਂ ਕੂੜੀ ਝੂਠੀਆਂ ਹੀ ਨੇ, ਅਤੇ ਕੂੜੋ ਪੱਲੇ ਪਾਏ ਅਤੇ ਤੁਹਾਡੇ ਪੱਲੇ ਵੀ ਪਾਏ ਝੂਠ ਹੀ ਪ੍ਰਾਪਤ ਹੋਣਾ। ਇਹਦਾ ਮਤਲਬ ਇਹ ਹੈ ਜਿਹੜੇ ਤੁਸੀਂ ਦਿਖਾਵੇ ਦੇ ਕਰਮ ਕਰਦੇ ਹੋ, ਧਰਮ ਦੇ ਨਾਂ 'ਤੇ ਕਿਸੇ ਦਾ ਹੱਕ ਮਾਰ ਕੇ ਖਾਂਦੇ ਹੋ, ਇਹ ਤੁਹਾਡੀਆਂ ਸਾਰੀਆਂ ਗੱਲਾਂ ਝੂਠੀਆਂ ਹੀ ਨੇ, ਅਤੇ ਇਹਦਾ ਫਲ ਵੀ ਝੂਠਾ ਹੀ ਪੱਲੇ ਵਿੱਚ ਤੁਹਾਨੂੰ ਪ੍ਰਾਪਤ ਹੋਵੇਗਾ। ਇਹਦਾ ਮਤਲਬ ਇਹ ਹੈ ਉਸ ਪਰਮੇਸ਼ਰ ਦੇ ਘਰ ਦੇ ਵਿੱਚ ਜਾ ਕੇ ਤਾਂ ਸੱਚਾ ਨਿਆਂ ਹੋਣਾ, ਉੱਥੇ ਸੱਚੋ ਹੀ ਸੱਚ ਨਿਬੜੈ, ਚੁਣਵਾਕੜੇ ਜਜਮਾਲਿਆ। ਅਤੇ ਜਿਹੜਾ ਤੁਸੀਂ ਕਿਸੇ ਦਾ ਹੱਕ ਖੋਹ ਕੇ ਖਾਇਆ ਹੋਵੇਗਾ ਅਤੇ ਉਹਦਾ ਨਤੀਜਾ ਅੱਗੇ ਜਾ ਕੇ ਤੁਹਾਨੂੰ ਆਪਣੀ ਸਜ਼ਾ ਭੁਗਤਣੀ ਪਵੇਗੀ।
ਪਹਿਲਾ ਪਹਿਲਾ ਪੰਜ ਨਿਵਾਜਾ ਵਕਤ ਪੰਜ ਪੰਜਾਂ ਪੰਜੇ ਨਾ।
ਤੇ ਫਿਰ ਇਹ ਨਵਾਬ ਵੀ ਕੋਲ ਖੜਾ ਸੀ ਤੇ ਕਾਜ਼ੀ ਵੀ ਕੋਲ ਖੜਾ ਸੀ, ਹੋਰ ਵੀ ਮੁਸਲਮਾਨ ਸਨ। ਉਹਨਾਂ ਨੇ ਫਿਰ ਬੇਨਤੀ ਕੀਤੀ, ਮਹਾਰਾਜ ਸਾਨੂੰ ਦੱਸੋ ਵੀ ਸਾਨੂੰ ਮੁਸਲਮਾਨਾਂ ਨੂੰ ਇਹ ਹੁਕਮ ਹੈ ਸਾਡੇ ਹਜ਼ਰਤ ਮੁਹੰਮਦ ਸਾਹਿਬ ਦਾ ਵੀ ਹਰ ਮੁਸਲਮਾਨ ਨੂੰ ਪੰਜ ਨਵਾਜ਼ਾਂ ਪੜ੍ਹਨੀਆਂ ਚਾਹੀਦੀਆਂ ਨੇ, ਤੇ ਸਾਨੂੰ ਇਹਨਾਂ ਬਾਰੇ ਦੱਸੋ ਵੀ ਕੀ ਇਹ ਕਿਸ ਤਰ੍ਹਾਂ ਦੀਆਂ ਨਮਾਜ਼ਾਂ ਅਤੇ ਕਿਵੇਂ ਪੜ੍ਹੀਆਂ ਜਾਣੀਆਂ ਚਾਹੀਦੀਆਂ ਨੇ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸਭ ਦੇ ਸਾਂਝੇ ਗੁਰੂ ਸਨ। ਉਹਨਾਂ ਨੇ ਮੁਸਲਮਾਨਾਂ ਨੂੰ ਆਖਿਆ ਪੰਜ ਨਿਵਾਜ਼ਾਂ, ਬਈ ਤੁਹਾਡੀਆਂ ਪੰਜ ਨਿਵਾਜ਼ਾਂ ਨੇ, ਪੰਜ ਗਿਣਤੀ ਦਾ ਵਾਚਕ ਹੈ, ਅਤੇ ਵਕਤ ਪੰਜ ਪੰਜ ਹੀ ਉਹਨਾਂ ਦੇ ਸਮੇਂ ਤੁਸੀਂ ਨੀਯਤ ਕੀਤੇ ਹੋਏ ਨੇ, ਉਹਨਾਂ ਪੰਜਾਂ ਦੇ ਪੰਜ ਹੀ ਨਾਂ ਵੀ ਰੱਖੇ ਹੋਏ ਨੇ। ਜਿਵੇਂ ਉਹ ਲਿਖਿਆ ਹੈ ਜਿਹੜੀ ਪਹਿਲੀ ਨਮਾਜ਼ ਹੈ ਉਹਨੂੰ ਨਮਾਜ਼ੇ ਸੁਬਹ ਹੈ, ਵੀ ਜਿਹੜੀ ਸੁਬਹਾ ਪਹੁ ਫਟਾਲੇ ਦੇ ਸਮੇਂ ਮੁਸਲਮਾਨ ਲੋਕ ਨਮਾਜ਼ ਪੜ੍ਹਦੇ ਨੇ ਔਰ ਉਹਦਾ ਨਾਮ ਨਮਾਜ਼ੇ ਸੁਬਹ ਹੈ, ਉਹਨਾਂ ਨੇ ਰੱਖਿਆ ਹੋਇਆ। ਅਤੇ ਦੂਸਰੀ ਨਮਾਜ਼ ਹੈ ਨਮਾਜ਼ੇ ਪੇਸ਼ੀਨ, ਇਹ ਕਹਿੰਦੇ ਨੇ ਜਦੋਂ ਦੁਪਹਿਰ ਢਲਦਾ ਹੈ, ਕੋਈ ਇੱਕ ਸਵਾ ਇੱਕ ਦਾ ਟਾਈਮ ਹੁੰਦਾ ਹੈ ਦਿਨ ਵੇਲੇ, ਅਤੇ ਉਸ ਵੇਲੇ ਇਹ ਨਮਾਜ਼ ਪੜ੍ਹੀ ਜਾਂਦੀ ਹੈ। ਔਰ ਇਸਨੂੰ ਨਮਾਜ਼ੇ ਪੇਸ਼ੀਨ ਕਹਿੰਦੇ ਨੇ, ਜਾਂ ਨਮਾਜ਼ੇ ਜ਼ੁਹਰ ਵੀ ਇਸਦਾ ਨਾਮ ਹੈ। ਅਤੇ ਤੀਸਰੀ ਜਿਹੜੀ ਨਮਾਜ਼ ਹੈ, ਨਮਾਜ਼ੇ ਦੀਗਰ, ਇਹ ਉਹ ਨਮਾਜ਼ ਹੈ ਜਿਹੜੀ ਚਾਰ ਘੜੀ ਦਿਨ ਰਹਿੰਦੇ ਤੋਂ ਪੜ੍ਹੀ ਜਾਵੇ। ਇਹ ਤਾਂ ਦੁਪਹਿਰ ਢਲਣ ਦੇ ਸਮੇਂ ਦੂਜੀ ਨਮਾਜ਼ ਪੜ੍ਹੀ ਜਾਂਦੀ ਹੈ। ਜਿਹੜੀ ਤੀਜੀ ਨਮਾਜ਼ ਹੈ, ਨਮਾਜ਼ੇ ਦੀਗਰ, ਔਰ ਇਹ ਚਾਰ ਘੜੀ ਜਦੋਂ ਦਿਨ ਰਹਿੰਦਾ ਹੋਵੇ ਉਸ ਵੇਲੇ ਮੁਸਲਮਾਨ ਲੋਕ ਪੜ੍ਹਦੇ ਨੇ। ਅਤੇ ਇਸੇ ਤਰ੍ਹਾਂ ਚੌਥੀ ਜਿਹੜੀ ਨਮਾਜ਼ ਹੈ, ਨਮਾਜ਼ੇ ਸ਼ਾਮ, ਜਦੋਂ ਦਿਨ ਛਿਪਦਾ ਹੈ ਚੌਥੀ ਨਮਾਜ਼ ਉਸ ਵੇਲੇ ਪੜ੍ਹੀ ਜਾਂਦੀ ਹੈ। ਅਤੇ ਫਿਰ ਪੰਜਵੀਂ ਨਮਾਜ਼ ਦਾ ਨਾਮ ਹੈ ਨਮਾਜ਼ੇ ਖੁਫਤਨ। ਖੁਫਤਨ ਦਾ ਅਰਥ ਹੁੰਦਾ ਸੌਣ ਵੇਲੇ ਜਿਹੜੀ ਨਮਾਜ਼ ਪੜ੍ਹੀ ਜਾਵੇ। ਜਦੋਂ ਚਾਰ ਘੜੀ ਰਾਤ ਚਲੀ ਜਾਂਦੀ ਹੈ ਉਸ ਵੇਲੇ ਅਕਸਰ ਸੌਣ ਦਾ ਟਾਈਮ ਹੁੰਦਾ, ਅਤੇ ਮੁਸਲਮਾਨ ਲੋਕ ਉਸ ਵੇਲੇ ਨਮਾਜ਼ੇ ਖੁਫਤਨ, ਉਹ ਸੌਣ ਦੀ ਨਮਾਜ਼ ਪੜ੍ਹਦੇ ਨੇ। ਇਸ ਤਰ੍ਹਾਂ ਇਹ ਪੰਜ ਹੀ ਤੁਹਾਡੀਆਂ ਨਮਾਜ਼ਾਂ ਨੇ, ਅਤੇ ਪੰਜ ਹੀ ਤੁਹਾਡੇ ਸਮੇਂ ਨੇ। ਉਹਨਾਂ ਪੰਜਾਂ ਦੇ ਪੰਜ ਨਾਮ ਵੀ ਤੁਸੀਂ ਰੱਖੇ ਹੋਏ ਨੇ, ਪਰ ਯਾਦ ਰੱਖੋ ਇਹਨਾਂ ਨਮਾਜ਼ਾਂ ਦੀ ਥਾਂ 'ਤੇ ਤੁਹਾਨੂੰ ਆਹ ਵੀ ਸਭ ਕੁਛ ਨਾਲ ਨਾਲ ਕਰਨਾ ਚਾਹੀਦਾ। ਉਹ ਕੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਉਪਦੇਸ਼ ਦਿੰਦੇ ਹਨ।
ਪਹਿਲਾ ਸੱਚ ਹਲਾਲ, ਦੋਏ ਤੀਜਾ ਖੈਰ ਖੁਦਾਏ।
ਪਹਿਲਾ ਸੱਚ ਹਲਾਲ, ਦੋਏ ਇੱਥੇ ਬਸਰਾਮਲਾ, ਤੀਜਾ ਖੈਰ ਖੁਦਾਏ। ਪਹਿਲਾ ਸੱਚ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਮੁਸਲਮਾਨ ਭਰਾਵੋ, ਸਭ ਤੋਂ ਪਹਿਲਾਂ ਸੱਚ ਬੋਲਣਾ ਸਿੱਖੋ। ਸੱਚ ਬੋਲਣਾ ਇਹ ਪਹਿਲੀ ਨਮਾਜ਼ ਹੈ, ਅਤੇ ਹਲਾਲ ਦੋਏ, ਅਤੇ ਜਿਹੜਾ ਧਰਮ ਦੀ ਕਿਰਤ ਕਰਕੇ ਖਾਣਾ ਹੈ, ਦਸਾਂ ਨੋਹਾਂ ਦੀ ਕਮਾਈ ਕਰਕੇ ਖਾਣਾ ਹੈ, ਇਹ ਦੂਜੀ ਨਮਾਜ਼ ਹੈ। ਸੱਚ ਬੋਲਣਾ ਅਤੇ ਆਪਣੇ ਧਰਮ ਦਾ ਹੱਕ ਖਾਣਾ, ਇਹ ਦੂਜੀ ਨਮਾਜ਼ ਪੜ੍ਹੋ। ਤੀਜਾ ਖੈਰ ਖੁਦਾਏ, ਤੀਜੇ ਨੰਬਰ 'ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਖੁਦਾ ਦੇ ਨਾਂ 'ਤੇ ਖੈਰ ਦਿਓ। ਜਿਹੜੇ ਲੋੜਵੰਦ ਨੇ ਉਹਨਾਂ ਦੀ ਲੋੜ ਪੂਰੀ ਕਰੋ। ਭੁੱਖਿਆਂ ਨੂੰ ਅੰਨ ਦਿਓ, ਨੰਗਿਆਂ ਨੂੰ ਬਸਤਰ ਦਿਓ, ਅਤੇ ਜਿਹੜੇ ਬੇਪਨਾਹ ਨੇ ਔਰ ਉਹਨਾਂ ਨੂੰ ਪਨਾਹ ਦਿਓ, ਰਹਿਸ਼ ਦਿਓ। ਇਹ ਖੁਦਾ ਦੇ ਨਾਂ 'ਤੇ ਖੈਰ ਕਰਨੀ, ਇਹ ਤੀਜੀ ਨਮਾਜ਼ ਦਾ ਜਿਹੜਾ ਅਸਲੀ ਉਪਦੇਸ਼, ਇਹਨੂੰ ਧਾਰਨ ਕਰਨਾ ਚਾਹੀਦਾ ਹੈ।
ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ।
ਚੌਥੀ ਨੀਅਤ ਰਾਸ ਮਨ, ਇੱਥੇ ਬਸਰਾਮਲਾ। ਚੌਥੀ ਨੀਅਤ ਰਾਸ ਮਨ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹੜੀ ਚੌਥੀ ਨਮਾਜ਼ ਇਹ ਪੜ੍ਹਨੀ ਹੈ, ਜਿਹੜੀ ਆਪਣੀ ਰਾਸ ਦਾ ਅਰਥ ਹੈ, ਜਿਹੜੀ ਮਨ ਦੀ ਰਾਸ ਭਾਵਨਾ ਹੈ, ਮਨ ਦੀ ਜਿਹੜੀ ਨੀਅਤ ਹੈ, ਇਹਨੂੰ ਰਾਸ ਲਿਆਉਣਾ, ਮਨ ਦੀ ਨੀਅਤ ਨੂੰ ਸ਼ੁੱਧ ਰੱਖਣਾ, ਮਨ ਦੀ ਭਾਵਨਾ ਨੂੰ ਪਵਿੱਤਰ ਕਰਨਾ। ਚੌਥੀ ਨੀਅਤ ਰਾਸ ਮਨ, ਚੌਥੀ ਨਮਾਜ਼ ਦੀ ਇਹ ਸਿੱਖਿਆ ਧਾਰਨ ਕਰੋ, ਜਿਹੜੀ ਤੁਹਾਡੀ ਨੀਅਤ ਹੈ ਅਤੇ ਤੁਹਾਡਾ ਮਨ ਹੈ, ਇਹ ਸ਼ੁੱਧ ਭਾਵਨਾ ਦੇ ਨਾਲ ਭਰਿਆ ਹੋਵੇ। ਪੰਜਵੀਂ ਸਿਫਤ ਸੁਣਾਏ, ਅਤੇ ਪੰਜਵੀਂ ਨਮਾਜ਼ ਦੀ ਸਿੱਖਿਆ ਇਹ ਹੈ, ਤੁਸੀਂ ਰੱਬ ਦੀ ਸਿਫਤ ਕਰੋ, ਅਤੇ ਨਾਲ ਹੀ ਸੁਣਾਏ ਦਾ ਅਰਥ ਹੈ ਉਹਦੀ ਵਡਿਆਈ ਵੀ ਕਰੋ। ਸਿਫਤ ਉਹ ਹੁੰਦੀ ਹੈ ਜਿਹੜੀ ਸਾਹਮਣੇ ਬੈਠ ਕੇ ਕੀਤੀ ਜਾਵੇ, ਅਤੇ ਸੁਣਾਏ ਉਸਨੂੰ ਕਹਿੰਦੇ ਨੇ ਜਿਹੜੀ ਪਿੱਠ ਪਿੱਛੇ ਕਿਸੇ ਦੀ ਤਾਰੀਫ ਕੀਤੀ ਜਾਂਦੀ, ਭਾਵ ਰੱਬ ਦੇ ਸਾਹਮਣੇ ਬੈਠ ਕੇ ਵੀ, ਗੁਰੂ ਦੇ ਸਾਹਮਣੇ ਬੈਠ ਕੇ ਵੀ, ਰੱਬ ਦੇ ਘਰ ਦੇ ਵਿੱਚ ਉਹਦੀ ਸਿਫਤ ਕਰੋ, ਪਿੱਛੋਂ ਵੀ ਉਹਦੀ ਸਿਫਤ ਕਰਦੀ ਜਾਓ। ਅਥਵਾ ਪੰਜਵੀਂ ਸਿਫਤ ਸੁਣਾਏ, ਪੰਜਵੀਂ ਨਮਾਜ਼ ਇਹ ਹੈ ਰੱਬ ਦੀ ਸਿਫਤ ਕਰਨੀ, ਅਤੇ ਸੁਣਾਏ ਦਾ ਅਰਥ ਹੈ ਸ਼ਨਾਖਤ ਕਰਨੀ, ਉਸ ਦੀ ਪਛਾਣ ਕਰਨੀ। ਇਹ ਪੰਜਵੀਂ ਭਾਈ ਨਮਾਜ਼ ਪੜ੍ਹਨੀ ਹੈ।
ਪੜ੍ਹਨੀ ਕਲਮਾ ਆਖ ਕੈ ਤਾਂ ਮੁਸਲਮਾਨ ਸਦਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਵਾਹਿਗੁਰੂ ਦੀ ਬੰਦਗੀ ਕਰਨੀ ਹੈ, ਇਹ ਜਿਹੜਾ ਬੰਦਗੀ ਦਾ ਕਲਮਾ ਆਖ ਕੇ, ਤਾਂ ਮੁਸਲਮਾਨ ਸਦਾਏ, ਤਾਂ ਹੀ ਤੁਸੀਂ ਆਪਣੇ ਆਪ ਨੂੰ ਮੁਸਲਮਾਨ ਸਦਵਾ ਸਕਦੇ ਹੋ।
ਨਾਨਕ ਜੇ ਤੇ ਕੂੜਿਆਰ ਕੂੜੇ ਕੂੜੇ ਪਾਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਮੁਸਲਮਾਨ ਲੋਕਾਂ ਨੂੰ ਕਹਿੰਦੇ ਨੇ, ਭਾਈ ਜੇਕਰ ਤੁਸੀਂ ਇਹ ਚੰਗੇ ਗੁਣ, ਚੰਗੇ ਅਸੂਲ ਧਾਰਨ ਨਹੀਂ ਕਰੋਗੇ, ਅਤੇ ਆ ਜਿੰਨੇ ਵੀ ਤੁਸੀਂ ਇਹ ਧਰਮ ਦੇ ਨਾਂ 'ਤੇ ਪਖੰਡ ਕਰਦੇ ਹੋ, ਨਾਨਕ ਜੇ ਤੇ ਕੂੜਿਆਰ, ਜਿੰਨੇ ਵੀ ਕੂੜਿਆਰ ਝੂਠੇ ਲੋਕ ਨੇ, ਪਾਪ ਪਖੰਡੀ ਲੋਕ ਨੇ ਧਰਮ ਦੇ ਨਾਂ 'ਤੇ ਜਿਹੜੇ ਕੂੜ ਦਾ ਪ੍ਰਚਾਰ ਕਰਦੇ ਨੇ, ਕੂੜਾ ਕੂੜੀ ਪਾਏ ਉਹਨਾਂ ਝੂਠਿਆਂ ਦੀ, ਪਾਏ ਦਾ ਅਰਥ ਹੈ ਪਾਇਆ, ਬੁਨਿਆਦ ਵੀ ਝੂਠੀ ਹੈ, ਭਾਵ ਜਿਹੋ ਜਿਹੇ ਪਖੰਡ ਦੇ ਤੁਸੀਂ ਕਰਮ ਕਰਦੇ ਹੋ ਅਤੇ ਉਹਦਾ ਫਲ ਵੀ ਤੁਹਾਨੂੰ ਉਹੋ ਜਿਹਾ ਹੀ ਮਿਲੇਗਾ। ਜੇ ਤੁਸੀਂ ਸੱਚੇ ਸੁੱਚੇ ਕਰਮ ਕਰੋਗੇ ਤੇ ਫਿਰ ਹੀ ਤੁਹਾਨੂੰ ਅਸਲੀ ਪ੍ਰਲੋਕ ਦਾ ਸੁੱਖ ਪ੍ਰਾਪਤ ਹੋ ਸਕਦਾ ਹੈ।
ਔੜੀ ਇੱਕ ਰਤਨ ਪਦਾਰਥ ਵਣਜ ਦੇ, ਇੱਕ ਕੱਚੇ ਦੇਵਾ ਪਾਰਾ।
ਹੁਣ ਪੌੜੀ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇੱਕ ਇਹੋ ਜਿਹੇ ਗੁਰਮੁਖ ਪਿਆਰੇ ਨੇ ਜਿਹੜੇ ਰਤਨਾਂ ਰੂਪੀ ਪਦਾਰਥਾਂ ਦਾ ਵਣਜ ਕਰਦੇ ਨੇ। ਰਤਨ ਬੜੇ ਕੀਮਤੀ ਹੁੰਦੇ ਨੇ। ਇਹਦਾ ਮਤਲਬ ਇਹ ਹੈ ਵੀ ਉਹ ਜਿਹੜੇ ਸ਼ੁਭ ਗੁਣ ਨੇ, ਵੈਰਾਗ ਆਦਿਕ ਰਤਨ ਨੇ, ਵੈਰਾਗ ਵਿਵੇਕ ਆਦਿਕ ਸਾਧਨਾ ਦੇ, ਅਤੇ ਅਥਵਾ ਰਤਨ ਦਾ ਅਰਥ ਨਾਮ ਵੀ ਹੈ ਵੀ ਵੈਰਾਗ ਰੂਪੀ ਰਤਨ ਅਥਵਾ ਨਾਮ ਰੂਪੀ ਰਤਨ ਵਰਗੇ ਜਿਹੜੇ ਅਮੋਲਕ ਪਦਾਰਥ ਨੇ ਇਹਨਾਂ ਦਾ ਵਣਜ ਕਰਦੇ ਨੇ। ਔਰ ਉਹ ਧੰਤਾ ਯੋਗ ਵਪਾਰੀ ਨੇ, ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀ, ਅਮੁੱਲ ਭੰਡਾਰ, ਇੱਕ ਕੱਚਾ ਦੇ ਵਪਾਰਾ ਅਤੇ ਭਾਈ ਇੱਕ ਇਹੋ ਜਿਹੇ ਵੀ ਵਪਾਰੀ ਨੇ ਜਿਹੜੇ ਕੱਚ ਦਾ ਵਪਾਰ ਕਰਦੇ ਨੇ। ਕੱਚਾ ਦੇ ਵਪਾਰਾ ਉਹ ਕੱਚ ਦਾ ਹੀ ਵਪਾਰ ਕਰਦੇ ਨੇ। ਕਾਚ ਬਿਹਾਜਨ ਕੰਚਨ ਛੱਡਣ, ਉਹ ਕੰਚਨ ਦਾ ਅਰਥ ਹੈ ਸੋਨਾ, ਸੋਨਾ ਛੱਡ ਕੇ ਕੱਚ ਦਾ ਵਪਾਰ ਕਰਦੇ ਨੇ। ਸੋਨਾ ਕੀ ਹੈ? ਗੁਰੂ ਦਾ ਉਪਦੇਸ਼ ਹੈ। ਸੋਨਾ ਕੀ ਹੈ? ਧਰਮ ਦਾ ਉਪਦੇਸ਼ ਹੈ। ਇਹਨੂੰ ਛੱਡ ਕੇ ਕੱਚ ਦਾ ਵਪਾਰ ਕਰਦੇ ਨੇ, ਮਾਇਆ ਦਾ ਵਪਾਰ ਕਰਦੇ ਨੇ, ਵਿਸ਼ਿਆਂ ਦਾ ਵਪਾਰ ਕਰਦੇ ਹਨ।
ਸਤਿਗੁਰ ਤੁਠੈ ਪਾਈ ਅਨ ਅੰਦਰ ਰਤਨ ਭੰਡਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਡੇ ਅੰਦਰ ਹੀ ਰਤਨਾਂ ਦਾ ਭੰਡਾਰ ਭਰਿਆ ਹੋਇਆ, ਸਾਡੇ ਅੰਦਰ ਹੀ ਇਹ ਖਜ਼ਾਨਾ ਭਰਿਆ ਹੋਇਆ। ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਸਰਾਮ। ਪਰ ਹਜ਼ੂਰ ਕਹਿੰਦੇ ਸਤਿਗੁਰ ਤੁਠੈ ਪਾਈ ਹਨ, ਸਤਿਗੁਰੂ ਦੇ ਪ੍ਰਸੰਨ ਹੋਣ ਦੇ ਨਾਲ ਹੀ ਪਾਈ ਇਹ ਖਜ਼ਾਨੇ ਪ੍ਰਾਪਤ ਹੁੰਦੇ ਨੇ। ਅੰਦਰ ਰਤਨ ਭੰਡਾਰਾ, ਸਾਡੇ ਅੰਦਰ ਹੀ ਰਤਨਾਂ ਦੇ, ਹੀਰੇ ਮੋਤੀਆਂ ਦੇ ਭੰਡਾਰ ਭਰੇ ਹੋਏ ਨੇ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਸਾਡੀ ਜਿਹੜੀ ਨਿਰਮਲ ਬੁੱਧੀ ਹੈ ਉਹਦੇ ਵਿੱਚ ਹੀ ਰਤਨ ਜਵਾਹਰ ਅਤੇ ਮਾਣਕ ਵਰਗੇ ਅਮੋਲਕ ਗੁਣ ਵਾਹਿਗੁਰੂ ਨੇ ਪੈਦਾ ਕੀਤੇ ਨੇ। ਪਰ ਜਦੋਂ ਕੋਈ ਜਗਿਆਸੂ ਗੁਰੂ ਦੀ ਇੱਕ ਸਿੱਖਿਆ ਨੂੰ ਸੁਣ ਲਵੇ ਧਿਆਨ ਦੇ ਨਾਲ, ਤੇ ਫਿਰ ਉਹ ਸਾਰੇ ਪ੍ਰਾਪਤ ਹੋ ਜਾਂਦੇ ਹਨ।
ਬਿਨ ਗੁਰ ਕਿਨੇ ਨ ਲਧਿਆ ਅੰਧੇ ਭੌਂਕ ਮੂਏ ਕੂੜਿਆਰਾ।
ਬਿਨ ਗੁਰ ਕਿਨਾਂ ਨੇ ਲਧਿਆ, ਇੱਥੇ ਬਸਰਾਮ ਲਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬਿਨਾਂ ਗੁਰੂ ਤੋਂ ਕਿਸੇ ਨੇ ਵੀ ਉਸ ਖਜ਼ਾਨੇ ਨੂੰ ਲੱਭਿਆ ਨਹੀਂ ਹੈ। ਅੰਧੇ ਜਿਹੜੇ ਅੰਨੇ ਲੋਕ ਨੇ ਅਤੇ ਕੂੜਿਆਰਾ ਝੂਠੇ ਲੋਕ ਨੇ, ਉਹ ਤੇ ਭਾਈ ਪੌਂਕ ਪੌਂਕ ਕੇ ਮਰ ਗਏ ਨੇ। ਉਹਨਾਂ ਨੂੰ ਉਸ ਖਜ਼ਾਨੇ ਦੇ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ।
ਮਨਮੁਖ ਦੂਜੈ ਪਚ ਮੂਏ ਨਾ ਬੂਝੈ ਵਿਚਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਮਨਮੁਖ ਲੋਕ ਨੇ ਉਹ ਤਾਂ ਦੂਜੇ ਪਾਸੇ ਲੱਗ ਕੇ ਪਚ ਮੋਏ, ਉਹ ਤੇ ਬਈ ਵਿਸ਼ਿਆਂ ਵਿਕਾਰਾਂ ਦੇ ਵਿੱਚ ਪਚ ਪਚ ਕੇ ਮਰ ਗਏ ਨੇ। ਨਾ ਬੂਝਾ ਹੈ ਵਿਚਾਰਾ, ਉਹ ਜਿਹੜੀ ਅਸਲੀ ਗੁਰਮਤ ਦੀ ਵਿਚਾਰ ਹੈ, ਧਰਮ ਦੀ ਵਿਚਾਰ ਹੈ, ਉਹਨੂੰ ਉਹ ਸਮਝਦੇ ਹੀ ਨਹੀਂ ਹਨ।
ਇੱਕ ਬਾਝੋਂ ਦੂਜਾ ਕੋ ਨਹੀਂ ਕਿਸ ਅੱਗੇ ਕਰਹਿ ਪੁਕਾਰਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਦੂਜਾ ਦਾਤਾ ਵੀ ਨਹੀਂ ਹੈ। ਕਿਸ ਅੱਗੇ ਕਰਹਿ ਪੁਕਾਰਾ, ਫਿਰ ਉਹ ਕਿਸ ਅੱਗੇ ਜਾ ਕੇ ਫਰਿਆਦ ਕਰਨਗੇ, ਕਿਸ ਅੱਗੇ ਜਾ ਕੇ ਪੁਕਾਰਾਂ ਕਰਨਗੇ, ਕਿਸੇ ਨੇ ਸੁਣਨੀਆਂ ਨਹੀਂ ਹਨ।
ਇੱਕ ਨਿਰਧਨ ਸਦਾ ਭੌਂਕ ਦੇ ਇੱਕ ਨਾ ਪਰੇ ਤੁਜਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇੱਕ ਇਹੋ ਜਿਹੇ ਨਿਰਧਨ ਕੰਗਾਲ ਲੋਕ ਨੇ ਜਿਹੜੇ ਸਦਾ ਹੀ ਭੌਂਕਦੇ ਫਿਰਦੇ ਨੇ, ਕੁੱਤੇ ਵਾਂਗੂ ਮਾਇਆ 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 ਇਸ ਤਰ੍ਹਾਂ ਭੌਂਕਦੇ ਫਿਰਦੇ ਨੇ। ਇੱਕ ਨਾ ਪਰੇ ਤੁਜਾਰਾ, ਇੱਕ ਇਹੋ ਜਿਹੇ ਮਹਾਂਪੁਰਖ ਵੀ ਨੇ ਜਿਨ੍ਹਾਂ ਦੇ ਪਾਸ ਤੁਜਾਰਾ ਦਾ ਅਰਥ ਹੈ ਸੰਦੂਕ ਭਰੇ ਹੋਏ ਨੇ ਮੋਹਰਾਂ ਦੇ, ਹੀਰੇ ਜਵਾਹਰਾਤਾਂ ਦੇ, ਬੇਅੰਤ ਦੌਲਤ ਵਾਹਿਗੁਰੂ ਨੇ ਉਹਨਾਂ ਨੂੰ ਬਖਸ਼ੀ ਹੋਈ ਹੈ। ਇੱਕ ਗਰੀਬ ਲੋਕ ਨੇ ਜਿਹੜੇ ਨਾਮ ਧੰਨ ਤੋਂ ਸੱਖਣੇ ਨੇ, ਕਿਉਂਕਿ ਭਗਤ ਕਬੀਰ ਜੀ ਨੇ ਲਿਖਿਆ ਹੈ, ਕਹੋ ਕਬੀਰ ਨਿਰਤਨ ਹੈ ਸੋਈ, ਜਾਂ ਕਿ ਹਿਰਦੈ ਨਾਮ ਨਾ ਹੋਈ। ਅਸਲੀ ਕੰਗਾਲ ਉਹੀ ਹੈ ਜਿਹਦੇ ਕੋਲ ਨਾਮ ਨਹੀਂ, ਜਿਹੜੇ ਨਾਮ ਤੋਂ ਬਿਨਾਂ ਨਿਰਤਨ ਨੇ, ਉਹ ਹਮੇਸ਼ਾ ਲਈ ਮਾਇਆ ਲਈ ਭੌਂਕਦੇ ਫਿਰਦੇ ਨੇ। ਅਤੇ ਕਿਹੋ ਜਿਹੇ ਗੁਰਮੁਖ ਨੇ ਜਿਨ੍ਹਾਂ ਦੇ ਪਾਸ ਨਾਮ ਦੇ ਤੁਜਾਰਾ ਦਾ ਅਰਥ ਹੈ ਸੰਦੂਕ ਭਰੇ ਹੋਏ ਨੇ, ਨਾਮ ਦੇ ਖਜ਼ਾਨੇ ਭਰੇ ਹੋਏ ਨੇ, ਜਾਂ ਤੁਜਾਰਾ ਦਾ ਅਰਥ ਭੜੋਲਾ, ਉਹ ਵੱਡੇ ਵੱਡੇ ਭੜੋਲੇ ਬਣਾ ਕੇ ਉਹਨਾਂ ਵਿੱਚ ਮੋਹਰਾਂ ਰੱਖਦੇ ਸਨ, ਜਿਹੜੇ ਵੱਡੇ ਵੱਡੇ ਸ਼ਾਹੂਕਾਰ ਸਨ। ਜਾਂ ਤਿਜੋਰੀ ਛੋਟੀ ਨੂੰ ਕਹਿੰਦੇ, ਤੁਜਾਰਾ ਵੱਡੇ ਨੂੰ। ਹਜ਼ੂਰ ਕਹਿੰਦੇ ਨੇ ਉਹਨਾਂ ਦੇ ਪਾਸ ਵੱਡੇ ਵੱਡੇ ਸੰਦੂਕ ਭਰੇ ਹੋਏ ਨੇ, ਉਹਨਾਂ ਦੇ ਪਾਸ ਨਾਮ ਦੇ ਬੇਅੰਤ ਭੰਡਾਰੇ ਭਰੇ ਹੋਏ ਨੇ, ਕਦੇ ਤੋਟਾ ਨਹੀਂ ਆਉਂਦਾ।
ਬਿਨ ਨਾਮੇ ਹੋਰ ਧਨ ਨਾਹੀ, ਹੋਰ ਵਿਖਿਆ ਸਭ ਛਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਯਾਦ ਰੱਖੋ, ਬਿਨਾਂ ਨਾਮ ਤੋਂ ਹੋਰ ਕੋਈ ਵੀ ਧਨ ਸੱਚਾ ਧਨ ਨਹੀਂ ਹੈ। ਇੱਥੇ ਇਹ ਗੱਲ ਸਮਝ ਲੈਣੀ ਚਾਹੀਦੀ, ਧਨ ਤਾਂ ਹੋਰ ਵੀ ਨੇ, ਕਿਸੇ ਕਵੀ ਨੇ ਲਿਖਿਆ, ਗੋ ਤਨ, ਗਾਇ ਤਨ, ਰਤਨ ਤਨ, ਕੰਚਨ ਤਨ, ਸੁਖਾਨ, ਜਬ ਆਵੇ ਸੰਤੋਖ ਤਨ, ਸਭ ਤਨ ਤੂਰ ਸਮਾਨ। ਪਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸੱਚਾ ਤਨ ਹੋਰ ਕੋਈ ਨਹੀਂ ਹੈ। ਹੋਰ ਵਿਖਿਆ ਸਭ ਸ਼ਾਰਾ, ਜਿੰਨੇ ਹੋਰ ਧਨ ਨੇ ਸਾਰੇ ਵਿਖਿਆ ਦਾ ਅਰਥ ਜ਼ਹਿਰ ਨੇ, ਅਤੇ ਸਾਰੇ ਸ਼ਾਰਾ ਦਾ ਅਰਥ ਪਾਈ ਸੁਆਹ ਬਣਨ ਵਾਲੇ ਹਨ, ਇੱਕ ਦਿਨ ਮਿੱਟੀ ਬਣ ਜਾਂਦੇ ਹਨ।
ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਣ ਹਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਆਪ ਕਰਾਏ ਕਰੇ ਆਪ। ਹਜ਼ੂਰ ਕਹਿੰਦੇ ਬਈ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਭ ਕੁਛ ਕਰਦਾ ਹੈ ਅਤੇ ਆਪ ਹੀ ਕਰਾਉਂਦਾ ਹੈ, ਉਹ ਆਪਣੇ ਭਾਣੇ ਦਾ ਮਾਲਕ ਹੈ। ਹੁਕਮ ਸਵਾਰਨ ਹਾਰਾ, ਉਹ ਆਪਣੇ ਹੁਕਮ ਦੇ ਵਿੱਚ ਹੀ ਪਾਈ ਜੀਵਾਂ ਦੇ ਜਿਹੜੇ ਜੀਵਨ ਨੇ ਉਹਨਾਂ ਨੂੰ ਸਵਾਰਨ ਵਾਲਾ, ਅਤੇ ਜਿਹੜਾ ਉਹਦੀ ਸ਼ਰਨ ਵਿੱਚ ਚਲਿਆ ਜਾਂਦਾ ਹੈ ਅਤੇ ਵਾਹਿਗੁਰੂ ਉਹਨਾਂ 'ਤੇ ਕਿਰਪਾ ਕਰਦਾ ਹੈ, ਉਹਨਾਂ ਦੇ ਪਾਸੋਂ ਆਪ ਹੀ ਭਗਤੀ ਕਰਵਾਉਂਦਾ, ਆਪ ਹੀ ਸੇਵਾ ਕਰਵਾਉਂਦਾ, ਆਪ ਹੀ ਸਿਮਰਨ ਕਰਵਾਉਂਦਾ, ਇਸ ਢੰਗ ਦੇ ਨਾਲ ਉਹਨਾਂ ਦੇ ਜੀਵਨ ਸਵਾਰ ਦਿੰਦਾ, ਅਤੇ ਜਿਨ੍ਹਾਂ ਦੇ ਜੀਵਨ ਸਵਰ ਜਾਂਦੇ ਨੇ ਅਤੇ ਫਿਰ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦੇ ਹਨ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ ਸਾਨੂੰ, ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ ਅਤੇ ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਬਿਨ ਨਾਮੇ ਹੋਰ ਧਨ ਨਾਹੀ, ਹੋਰ ਵਿਖਿਆ ਸਭ ਛਾਰਾ। ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਣ ਹਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।